गुरु रूप प्यारी सात संगत जी, वाहिगुरु जी का खालसा, वाहिगुरु जी की फतेह। प्रोफेसर पूरन सिंह जी की एक अमोलक रचना है जिसका सिरलेख है गुरु ग्रंथ के निर्देशा अनुसार लम्मी नज़र। आओ उसका अगला हिस्सा सरवण करने की कोशिश करिए जी। लड़ी नू जोड़न लई पिछले हिस्से दिया कुछ पंक्तियां नू दोबारा पढ़िया जा रहा है जी। गुरु नानक देव जी का फुरमान है कि धर्म का परमानंद केवल विरले ते सुभागे जीवड़िया नू ही प्राप्त होंदा है। ये उन्हां व्यक्तियों की ही वत होंदी है जो पूर्णता नू पहुँच जाते हैं। जदों किसी के जीवन में सुलखणी घड़ी आउंदी है उदों ही उसके अंदर दैवी आवेश का प्रवेश होंदा है, पर अजे व्यक्ति बड़े विरले ते टावे टावे ही होंदे हैं। बाकी गुरु साहबान ने भी इंजी कथन किया है, घट योग्यता वाले व्यक्ति तो केवल कुछ निर्देश लैके कुछ प्रवृत्तियां तक ही सीमित रह सकते हैं। फिर इसका की कारण है कि गुरु साहबान की बाणी के मधुर संगीत नू सुन के मनुखां दियां वहीरां उन्होंने गिरदे आ जुड़ियां। इन्हां ने इस्पात दियां कड़ियां समान अपने आप नू एक शक्तिशाली जन समूह के रूप में संगठित कर लिया। इन्हां लोकां ने अपने अतीत दे जीवन नू रद्द करके गुरु दे ध्यान विच नवा जीवन आरंभ कीता। अजे समय पुराने सब नुस्खे ते नसीहत सुके बालण समान साड़न योग हो जांदे हन। गुरु अपनी निज आत्मा तो लोकां नू नवा जीवन बख्शदा है ते सिख तां गुरु दे अंगां विचों जन्म तारदा है। फिर दोहरा दईए, इन्हां लोकां ने अपने अतीत दे जीवन नू रद्द करके गुरु दे ध्यान विच नवा जीवन आरंभ कीता। अजे समय पुराने सब नुस्खे ते नसीहतां सुके बालण समान साड़न योग हो जांदे हन। गुरु अपनी निज आत्मा तो लोकां नू नवा जीवन बख्शदा है ते सिख तां गुरु दे अंगां विचों जन्म तारदा है। किसे भी उचेरे सच दा अभ्यास देव लोक नाल निजी संपर्क जोड़न तो बिना असंभव है। इस विस्मादी सुंदर लोक नाल संबंध जोड़ना जरूरी है। प्रभु ते मनुख विचकार ए परस्पर संबंध बड़ा सीधा सादा ते आप मुहारे ही इस तरह जुड़न वाला हुंदा है जिमें दरिया वगदे आ के संगम उत्ते मिल जांदे हैं। दरियावां दे संगम उत्ते मिलण दे दृष्टांत नूं सनमुख रख के ही गुरु साहब ने मनुख ते प्रभु दे मेल नू मेला संजोगी राम किया है। इसे तरह ही गुरु साहब लोकां नू मिले ते लोग गुरु साहब नू मिले। गुरु साहब दी बाणी दे संगीत दे दरिया दे इस परवाह ने उन्हां नू नवा जीवन बख्शिया ते लोकां ने अपने जीवन दा नवा आरंभ कीता। इस नवजीवन दे आद दा अंत किथे होवेगा, ओ मंजिल हाले दिखाई नहीं देंदी। मेरा सिख प्रेम दा साख्यात स्वरूप होवेगा, सेवा करन लई सदा तत्पर रहेगा, उस विच प्रभु दे मिलाप लई भावना एक गीत रूप विच सदा तड़प दी वेदना नू साकार करेगी। जो उस विश्व आत्मा लई तांग रही होवेगी जो जलां ते थलां विच सब थां व्यापक है। मेरा सिख सचमुच उस ब्रिछ दी छां समान होवेगा जो सड़क उते आमदे जांदे राइयां नू सुखदाई छां देवेगा, उन्हां दी टहल सेवा करेगा, उन्हां लई लंगर पानी दा प्रबंध करेगा। मेरे धर्म दा बस इहो प्रचार ते स्वरूप होवेगा। सारे मनुखी कारजां विच इस तरह दा निजी रूप दा सहज मिलाप ही सीधा साधा ते प्रतख रूप दी सिक्ख्या दा माध्यम होवेगा। मेरे सिख लई सब दर खुल जाणगे, उस दे व्यक्तित्व विचों प्रेम दे हड़ वह तुरनगे, विश्वव्यापी सरबत दे भले दी भावना उस विचों उत्पन्न होवेगी। करतार ते उस दी साजी हुई सृष्टि लई डूंगा प्रेम ते असगाह सहानुभूति उस दी रास पूंजी होवेगी। अते अंतरीव ज्ञान दे प्रकाश अंदर वो अपने आप नूं पूर्ण तौर ते प्रभु प्रीतम दे समर्पित कर देवेगा। फिर दोहरा दईए, मेरे सिख लई सब दर खुल जाणगे, उस दे व्यक्तित्व विचों प्रेम दे हड़ वह तुरनगे, ਵਿਸ਼ਵਵਿਆਪੀ ਸਰਬੱਤ ਦੇ ਭਲੇ ਦੀ ਭਾਵਨਾ ਉਸ ਵਿੱਚੋਂ ਉਤਪੰਨ ਹੋਵੇਗੀ। ਕਰਤਾਰ ਅਤੇ ਉਸਦੀ ਸਾਂਝੀ ਹੋਈ ਸ੍ਰਿਸ਼ਟੀ ਲਈ ਡੂੰਘਾ ਪ੍ਰੇਮ ਅਤੇ ਅਸਗਾਹ ਸਹਾਨੁਭੂਤੀ ਉਸਦੀ ਰਾਸ ਪੂੰਜੀ ਹੋਵੇਗੀ ਅਤੇ ਅੰਤਰੀਵ ਗਿਆਨ ਦੇ ਪ੍ਰਕਾਸ਼ ਅੰਦਰ ਉਹ ਆਪਣੇ ਆਪ ਨੂੰ ਪੂਰਨ ਤੌਰ 'ਤੇ ਪ੍ਰਭੂ ਪ੍ਰੀਤਮ ਦੇ ਸਮਰਪਿਤ ਕਰ ਦੇਵੇਗਾ। ਇਹੋ ਹੀ ਮੇਰੇ ਧਰਮ ਦੇ ਚਿੰਨ੍ਹ ਜਾਂ ਨਿਸ਼ਾਨ ਹੋਣਗੇ। ਇਹੋ ਹੀ ਆਤਮਕ ਤੌਰ 'ਤੇ ਜਾਗੇ ਹੋਏ ਅਰਥਾਤ ਆਤਮਕ ਅਨੁਭਵੀ ਵਾਲੀ ਮਨੁੱਖਤਾ ਦੀ ਪਛਾਣ ਹੋਵੇਗੀ। ਪਹਿਲੀ ਵਾਰ ਜ਼ਬਰਦਸਤੀ ਕੀਤੀ ਗਈ ਧਰਮ ਬਦਲੀ ਜਿਹਾ ਕਿ ਇਸਲਾਮ ਮਤ ਈਸਾਈ ਮਤ ਦੁਆਰਾ ਕੀਤੀ ਜਾਂਦੀ ਸੀ ਦਾ ਖਾਤਮਾ ਕਰ ਦਿੱਤਾ ਗਿਆ। ਪਹਿਲੀ ਵਾਰ ਯੁੱਗਾਂ ਦੇ ਉਸ ਅਧਿਆਤਮਕ ਪ੍ਰਵਾਹ ਦੀ ਨਦੀ ਨੂੰ ਜਾਰੀ ਕਰ ਦਿੱਤਾ ਗਿਆ ਜੋ ਸਦੀਆਂ ਤੋਂ ਲੋਹੇ ਦੀਆਂ ਜ਼ੰਜੀਰਾਂ ਵਿੱਚ ਕੈਦ ਸੀ। ਇਸ ਦੇ ਜੰਦਰੇ ਲੋਕਾਂ ਲਈ ਖੋਲ੍ਹ ਦਿੱਤੇ ਗਏ। ਇਸ ਮੌਨ ਰੂਪ ਦੇ ਅਧਿਆਤਮਕ ਮਿਲਾਪ ਲਈ ਜੀਵਨ ਦੇ ਇਸ ਮੌਨ ਸੁਝਾਵਾਂ ਦੀ ਖਾਤਰ ਆਤਮਕ ਤੌਰ 'ਤੇ ਜੀਵਨ ਵਿਅਕਤੀ ਦੇ ਇਸ ਸੂਖਮ ਸੰਕੇਤਾਂ ਨੂੰ ਪ੍ਰਾਪਤ ਕਰਨ ਲਈ ਗੁਰੂ ਜਨ ਸਮੂਹ ਨੂੰ ਕੀਰਤਨ ਕਰ ਰਹੀ ਪ੍ਰਗੀਤਕ ਸੰਗੀਤ ਮੰਡਲੀ ਦੇ ਸਰੂਪ ਵਿੱਚ ਜਾ ਮਿਲਿਆ, ਜਿਸ ਨੂੰ ਕਿ ਆਪ ਨੇ ਸਾਧ ਸੰਗਤ ਕਹਿ ਕੇ ਸੰਬੋਧਿਤ ਕੀਤਾ। ਫਿਰ ਦੁਹਰਾ ਦੇਈਏ, ਇਸ ਮੌਨ ਰੂਪ ਦੇ ਅਧਿਆਤਮਕ ਮਿਲਾਪ ਲਈ ਜੀਵਨ ਦੇ ਇਸ ਮੌਨ ਸੁਝਾਵਾਂ ਦੀ ਖਾਤਰ ਆਤਮਕ ਤੌਰ 'ਤੇ ਜੀਵਤ ਵਿਅਕਤੀ ਦੇ ਸੂਖਮ ਸੰਕੇਤਾਂ ਨੂੰ ਪ੍ਰਾਪਤ ਕਰਨ ਲਈ ਗੁਰੂ ਜਨ ਸਮੂਹ ਨੂੰ ਕੀਰਤਨ ਕਰ ਰਹੀ ਪ੍ਰਗੀਤਕ ਸੰਗੀਤ ਮੰਡਲੀ ਦੇ ਸਰੂਪ ਵਿੱਚ ਜਾ ਮਿਲਿਆ, ਜਿਸ ਨੂੰ ਕਿ ਆਪ ਨੇ ਸਾਧ ਸੰਗਤ ਕਹਿ ਕੇ ਸੰਬੋਧਿਤ ਕੀਤਾ। ਅਜੇ ਇਸ ਸੰਪੂਰਨ ਮਨੁੱਖ ਨੂੰ ਆਪਣੀਆਂ ਖੁਸ਼ੀਆਂ ਦੂਜੇ ਮਨੁੱਖਾਂ ਅਤੇ ਕੁਦਰਤ ਨਾਲ ਸਾਂਝੀਆਂ ਕਰਨੀਆਂ ਚਾਹੀਦੀਆਂ ਹਨ। ਗੁਰੂ ਦੁਆਰਾ ਸਿਰਜੇ ਅਜੇ ਦੇਵ ਪੁਰਖਾਂ ਨੂੰ ਬਿਰਛਾਂ ਦੇ ਪੱਤੇ ਵੀ ਘੇਰ ਲੈਂਦੇ, ਦਰਿਆਵਾਂ ਦੀਆਂ ਲਹਿਰਾਂ ਆ ਫੜਦੀਆਂ। ਜਿਹੜੇ ਬਸਤਰ ਉਹ ਪਹਿਨਦਾ, ਜਿਹੜੇ ਸਥਾਨ 'ਤੇ ਉਹ ਬੈਠਦਾ ਅਤੇ ਜਿਹੜੀ ਧਰਤੀ ਉੱਤੋਂ ਲੰਘਦਾ, ਉੱਥੇ ਸੂਖਮ ਦੈਵੀ ਤਰੰਗਾਂ ਦਾ ਵਿਤਰਨ ਉਸੇ ਤਰ੍ਹਾਂ ਕਾਰਜ ਕਰਦਾ ਜਿਵੇਂ ਕਿਸੇ ਵੀ ਪ੍ਰਕਾਰ ਦੀ ਉਚੇਰੀ ਊਰਜਾ ਆਪਣਾ ਕਾਰਜ ਕਰਦੀ ਹੈ। ਫਿਰ ਦੁਹਰਾ ਦੇਈਏ, ਗੁਰੂ ਦੁਆਰਾ ਸਿਰਜੇ ਅਜੇ ਦੇਵ ਪੁਰਖਾਂ ਨੂੰ ਬ੍ਰਿਛ ਦੇ ਪੱਤੇ ਵੀ ਘੇਰ ਲੈਂਦੇ, ਦਰਿਆਵਾਂ ਦੀਆਂ ਲਹਿਰਾਂ ਆ ਫੜਦੀਆਂ। ਜਿਹੜੇ ਬਸਤਰ ਉਹ ਪਹਿਨਦਾ, ਜਿਹੜੇ ਅਸਥਾਨ 'ਤੇ ਉਹ ਬੈਠਦਾ ਅਤੇ ਜਿਹੜੀ ਧਰਤੀ ਉੱਤੋਂ ਉਹ ਲੰਘਦਾ, ਉੱਥੇ ਸੂਖਮ ਦੈਵੀ ਤਰੰਗਾਂ ਦਾ ਵਿਤਰਨ ਉਸੇ ਤਰ੍ਹਾਂ ਕਾਰਜ ਕਰਦਾ ਜਿਵੇਂ ਕਿਸੇ ਵੀ ਪ੍ਰਕਾਰ ਦੀ ਉਚੇਰੀ ਊਰਜਾ ਆਪਣਾ ਕਾਰਜ ਕਰਦੀ ਹੈ। ਜਦੋਂ ਇਸ ਊਰਜਾ ਦਾ ਸੰਚਾਰ ਹੁੰਦਾ ਹੈ ਤਾਂ ਕਲੀਆਂ ਆਪਣਾ ਮੂੰਹ ਖੋਲ੍ਹ ਫੁੱਲ ਬਣ ਜਾਂਦੀਆਂ ਹਨ। ਇਹ ਪ੍ਰਗੀਤਕ ਰੂਪ ਦੀ ਮੌਨ ਸ਼ਾਂਤੀ ਜੋ ਪੀੜ੍ਹੀਆਂ ਬੱਧੀ ਸੁਰੱਖਿਅਤ ਰਹਿੰਦੀ ਹੈ, ਮਨੁੱਖ ਦੀ ਸੁੰਦਰ ਦੇਵਤਿਆਂ ਦੇ ਰੂਪ ਵਿੱਚ ਕਾਇਆ ਕਲਪ ਕਰ ਜਾਂਦੀ ਹੈ। ਇਹ ਉਹਨਾਂ ਦੇ ਨੈਣ ਨਕਸ਼ਾਂ ਨੂੰ ਪ੍ਰਭੂ ਦੇ ਪ੍ਰਤੀਬਿੰਬਾਂ ਵਿੱਚ ਉਜਾਗਰ ਕਰ ਦਿੰਦੀ ਹੈ। ਇਹ ਉਹਨਾਂ ਦੇ ਸਰੀਰ ਨੂੰ ਮਧੁਰ ਸੰਗੀਤ ਵਿੱਚ ਗੁੰਜਾ ਦਿੰਦੀ ਹੈ ਅਤੇ ਰਸਪਿੰਨੀ ਮਹਿਕ ਨਾਲ ਭਰਪੂਰ ਕਰ ਦਿੰਦੀ ਹੈ। ਸਾਧ ਸੰਗਤ ਉਹ ਸਮੂਹ ਨਹੀਂ ਹੈ ਜਿੱਥੇ ਭੀੜ ਆ ਜੁੜਦੀ ਹੈ, ਇਹ ਤਾਂ ਉਹ ਸਥਾਨ ਹੈ ਜਿੱਥੇ ਕੁਦਰਤ ਵਿੱਚ ਕਾਦਰ ਨੂੰ ਵੇਖਣ ਵਾਲੇ ਸਭ ਹਿਰਦੇ ਉਸ ਪ੍ਰਭੂ ਪ੍ਰੀਤਮ ਦੇ ਮਿਲਾਪ ਲਈ ਸੰਵੇਦਨਸ਼ੀਲ ਰੂਪ ਵਿੱਚ ਤੜਪ ਰਹੇ ਹੁੰਦੇ ਹਨ ਅਤੇ ਪ੍ਰੇਮ ਵਿੱਚ ਇੱਕ ਸੁਰ ਹੋ ਜਾਂਦੇ ਹਨ, ਰਲ ਕੇ ਸੇਵਾ ਕਰਦੇ ਹਨ, ਸਮੁੱਚੇ ਜੀਵਨ ਨਾਲ ਇੱਕ ਰਹੱਸਮਈ ਸਹਾਨੁਭੂਤੀ ਰੱਖਦੇ ਹਨ। ਫਿਰ ਦੁਹਰਾ ਦੇਈਏ, ਸਾਧ ਸੰਗਤ ਉਹ ਸਮੂਹ ਨਹੀਂ ਹੈ ਜਿੱਥੇ ਭੀੜ ਆ ਜੁੜਦੀ ਹੈ, ਇਹ ਤਾਂ ਉਹ ਸਥਾਨ ਹੈ ਜਿੱਥੇ ਕੁਦਰਤ ਵਿੱਚ ਕਾਦਰ ਨੂੰ ਵੇਖਣ ਵਾਲੇ ਸਭ ਹਿਰਦੇ ਉਸ ਪ੍ਰਭੂ ਪ੍ਰੀਤਮ ਦੇ ਮਿਲਾਪ ਲਈ ਸੰਵੇਦਨਸ਼ੀਲ ਰੂਪ ਵਿੱਚ ਤੜਪ ਰਹੇ ਹੁੰਦੇ ਹਨ ਅਤੇ ਪ੍ਰੇਮ ਵਿੱਚ ਇੱਕ ਸੁਰ ਹੋ ਜਾਂਦੇ ਹਨ, ਰਲ ਕੇ ਸੇਵਾ ਕਰਦੇ ਹਨ, ਸਮੁੱਚੇ ਜੀਵਨ ਨਾਲ ਇੱਕ ਰਹੱਸਮਈ ਸਹਾਨੁਭੂਤੀ ਰੱਖਦੇ ਹਨ। ਪ੍ਰਭੂ ਸੱਚ ਅਤੇ ਨਿਰੰਤਰ ਪੂਰਨਤਾ ਵੱਲ ਵਧ ਰਹੀ ਸੰਪੂਰਨਤਾ ਲਈ ਪਰਿਸ਼ਰਮ ਕਰਦੇ ਹਨ। ਸਾਧ ਸੰਗਤ ਉਹ ਸਥਾਨ ਹੈ ਜਿੱਥੇ ਪ੍ਰਭੂ ਦੇ ਇੱਕੋ ਨਾਮ ਦੀ ਮਹਿਮਾ ਦਾ ਗੁਣ ਗਾਇਨ ਕੀਤਾ ਜਾਂਦਾ ਹੈ, ਉਸਦਾ ਬਖਾਨ ਕੀਤਾ ਜਾਂਦਾ ਹੈ, ਜਿੱਥੇ ਜੀਵਨ ਦੇ ਗਹਿਰ ਗੰਭੀਰ ਸੰਗੀਤ ਨਾਲ ਮਨੁੱਖ ਅਤੇ ਕੁਦਰਤ ਦੋਵੇਂ ਹੀ ਇੱਕ ਸੁਰ ਹੁੰਦੇ ਹਨ। ਅਜੇ ਆਤਮਕ ਅਨੁਭਵ ਦੀ ਪ੍ਰਾਪਤੀ ਲਈ ਗੁਰੂ ਜੀ ਨੂੰ ਪਹਿਲਾਂ ਹੀ ਕਈ ਫਿਰਕਿਆਂ ਵਿੱਚ ਵੰਡੀ ਹੋਈ ਮਨੁੱਖਤਾ ਨੂੰ ਕਿਸੇ ਵਿਸ਼ੇਸ਼ ਪੰਥ ਵਿੱਚ ਸੰਗਠਿਤ ਕਰਨ ਦਾ ਕਦੀ ਵੀ ਖਿਆਲ ਨਹੀਂ ਆਇਆ। ਗੁਰੂ ਜੀ ਦਾ ਨਿਸ਼ਾਨਾ ਤਾਂ ਮਨੁੱਖਤਾ ਦੇ ਉਸ ਨਵੇਂ ਸਮਾਜ ਨੂੰ ਸਿਰਜਣਾ ਸੀ ਜੋ ਕਾਦਰ ਦੀ ਕੁਦਰਤ ਦੇ ਐਨ ਅਨੁਸਾਰ ਹੋਵੇ, ਜਿਹੜਾ ਸਮਾਜ ਆਪਣੇ ਆਪ ਨੂੰ ਵਾਲਕੀ ਖਲ ਉਤਾਰਨ ਵਾਲੇ ਧਰਮ ਸ਼ਾਸਤਰਾਂ प्रभौतिक संकल्पां ते विशेष धर्म दा पाबंद करके दुखी करके किसे संताप दा भागी ना बनावे, ना ही लोकां दी इस आत्मा नूं किसे भी कल्पित पद्धति द्वारा नष्ट कर सके। कुछ चिर तां पहले गुरु साहिबान काले ऊन दी सेली पहनते रहे, पर गुरु हरगोबिंद साहब ने इस परंपरा दा त्याग कर दिता। आपने दो तलवारां धारण कीतियां। गुरु अर्जन देव जी दे समय हरिमंदर दा निर्माण होया। अमृतसर ते तरन तारण विखे सरोवर बनाए गए, पर अगले गुरु साहिबान इन्हां स्थानां तों दूर ही रहे। नौवें गुरु साहिब नूं अमृतसर नूं छड्डना पिया। किसी भी स्थान उत्ते अपने निजी कब्जे जां अधिकार दा दावा करन दा समुची सिख चेतनता विच अभाव है। इस सब महान चिन्ह दा प्रतीक सन जिन्हां बारे गुरु साहिब अपने सिखां नूं सुचेत करना चाहुंदे सन। किसी भी शरीरक जां अस्थूल रूप विच इह सिखां दे नहीं हन, ना ही उन्हां दी किसे प्रकार दी निजी जायदाद हन। इह तां सारे संसार दे ही हन ते एक प्रकार दी विश्वव्यापी लम्मी नज़र दे प्रमाण हन। अमृतसर वर्गे शहरां नूं वणज व्यापार दे उद्योगां दे केंद्र बनाया गया, क्यों जो कोई भी समाज पत्थर खा के तां गुजारा नहीं कर सकता। ਇਹ ਠੀਕ ਹੈ ਕਿ ਉਸਦੀ ਆਤਮਾ ਨੂੰ ਬਾਣੀ ਅਤੇ ਸੰਗੀਤ ਦਾ ਆਤਮਕ ਆਹਾਰ ਵੀ ਲੋੜੀਂਦਾ ਹੈ। ਗੁਰੂ ਸਾਹਿਬ ਅੰਮ੍ਰਿਤਸਰ ਦਾ ਇੱਕ ਅਜਿਹੇ ਕੇਂਦਰ ਵਜੋਂ ਹੀ ਨਿਰਮਾਣ ਕਰਨਾ ਚਾਹੁੰਦੇ ਸਨ। ਆਪ ਨੇ ਲੋਕਾਂ ਨੂੰ ਪ੍ਰਸ਼ਾਦਾ ਪਾਣੀ ਅਤੇ ਗੁਰਬਾਣੀ ਦਾ ਸੰਗੀਤ ਦੋਵੇਂ ਆਹਾਰ ਦਿੱਤੇ। ਆਪ ਨੇ ਲੋਕਾਂ ਨੂੰ ਪੂਰੀ ਖੁੱਲ੍ਹ ਦਿੱਤੀ ਕਿ ਉਹ ਆਪਣੇ ਇਸ ਆਤਮਕ ਸਾਮਰਾਜ ਅਤੇ ਮਿਲਕ ਦਾ ਆਪਣੀ ਇੱਛਾ ਅਨੁਸਾਰ ਸੁਤੰਤਰ ਪ੍ਰਬੰਧ ਚਲਾ ਸਕਣ। ਭਾਰਤ ਦੇ ਧਾਰਮਿਕ ਇਤਿਹਾਸ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਰਹੱਸਵਾਦੀ ਸੁਪਨੇ ਸਾਕਾਰ ਹੋਏ। ਵਣਜ ਵਪਾਰ ਵਿੱਚ ਵਾਧਾ ਹੋਇਆ। ਲੋਕਾਂ ਦੀ ਭਲਾਈ ਲਈ ਵੱਡੇ ਅਤੇ ਯਾਦਗਾਰੀ ਕਾਰਜ ਆਰੰਭ ਹੋਏ। ਪਰ ਇਸ ਸਮੇਂ ਪ੍ਰਭੂ ਪ੍ਰੀਤਮ ਦੇ ਪ੍ਰੇਮ ਦਾ ਪਰਮ ਆਨੰਦ ਵੀ ਨਾਲੋ ਨਾਲ ਅੰਗ ਸੰਗ ਰਿਹਾ। ਹਾਂਜੀ, ਭਾਰਤ ਦੇ ਧਾਰਮਿਕ ਇਤਿਹਾਸ ਵਿੱਚ ਪਹਿਲੀ ਵਾਰ ਇਸ ਤਰ੍ਹਾਂ ਦੇ ਰਹੱਸਵਾਦੀ ਸੁਪਨੇ ਸਾਕਾਰ ਹੋਏ। ਵਣਜ ਵਪਾਰ ਵਿੱਚ ਵਾਧਾ ਹੋਇਆ। ਲੋਕਾਂ ਦੀ ਭਲਾਈ ਲਈ ਵੱਡੇ ਅਤੇ ਯਾਦਗਾਰੀ ਕਾਰਜ ਆਰੰਭੇ ਗਏ। ਪਰ ਇਸ ਸਮੇਂ ਪ੍ਰਭੂ ਪ੍ਰੀਤਮ ਦੇ ਪ੍ਰੇਮ ਦਾ ਪਰਮ ਆਨੰਦ ਵੀ ਨਾਲੋ ਨਾਲ ਅੰਗ ਸੰਗ ਰਿਹਾ। ਗੁਰੂ ਰੁਪਿਆਰੀ ਸਾਧ ਸੰਗਤ ਜੀ, ਇਸ ਲਿਖਤ ਦਾ ਅਗਲਾ ਹਿਸਾਬ ਜੀ ਨੂੰ ਅੱਗੇ ਪੜ੍ਹ ਕੇ ਸਰਵਣ ਕਰਾਉਣ ਦੀ ਕੋਸ਼ਿਸ਼ ਕਰਾਂਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।